ਵਾਹਿਗੁਰੂ ਸਾਹਿਬ ਜੀਓ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓਹੋ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਹ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਅੱਜ ਬੜੇ ਪਿਆਰ ਸ਼ਰਧਾ ਨਾਲ ਵਿਸ਼ੇਸ਼ ਜੋ ਦੀਵਾਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਤਿਨ੍ਹਾਂ ਦੀ ਬਰਸੀ ਦੇ ਸੰਬੰਧ ਵਿੱਚ ਆਪ ਜੀ ਸਮੂਹ ਪਰਿਵਾਰ ਮਿਲ ਕੇ ਉਹਨਾਂ ਦੀ ਯਾਦ ਮਨਾ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਜਿੱਥੇ ਪਰਮਾਤਮਾ ਅਕਾਲ ਪੁਰਖ ਦੀ ਉਸਤਤ ਕੀਤੀ ਗਈ ਹੈ, ਉੱਥੇ ਨਾਲ ਨਾਲ ਜਿਹੜੇ ਉਹਦੇ ਚਰਨਾਂ ਨਾਲ ਜੁੜ ਬੈਠੇ, ਜਿਨ੍ਹਾਂ ਦੇ ਅੰਦਰ ਉਹਦੀ ਯਾਦ ਨਿਰੰਤਰ ਵਸੀ, ਉਹਨਾਂ ਦੀ ਵਡਿਆਈ ਅਤੇ ਉਸਤਤ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚ ਉਚਾਰਨ ਕੀਤੀ ਗਈ ਹੈ। ਆਓ ਉਸ ਮਹਾਨ ਬ੍ਰਹਮ ਗਿਆਨੀ ਗੁਰੂ ਕੇ ਲਾਲ ਸਿੱਖੀ ਦੀ ਹੱਦ ਕਈ ਦਰਜੇ ਉਹਨਾਂ ਨੂੰ ਦਿੱਤੇ ਗਏ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਸਮਾਂ ਗੁਰੂ ਚਰਨਾਂ ਨਾਲ ਸਾਂਝ ਪਾਈਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਸਾਧੂ ਦੇ ਲੱਛਣ, ਉਹਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ। ਭਾਵੇਂ ਕਿ ਸੰਸਾਰ ਵਿੱਚ ਇਹ ਪ੍ਰਚਲਿਤ ਰਿਹਾ ਹੈ, ਜਿਹੜੇ ਲੋਕ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਦਿਖਾਉਂਦੇ ਨੇ ਦੁਨੀਆਂ ਦੇ ਲੋਕ, ਉਹਨਾਂ ਨੂੰ ਵੀ ਸਾਧੂ ਕਹਿੰਦੇ ਰਹੇ, ਔਰ ਅੱਜ ਤੱਕ ਇਹ ਪ੍ਰਚਲਿਤ ਹੈ। ਜਿਹੜੇ ਕੁਝ ਨਾ ਕੁਝ ਸਮਾਧੀਆਂ ਲਾ ਕੇ, ਧਿਆਨ ਲਾ ਕੇ ਆਪਣੇ ਅੰਦਰ ਦੀ ਕੁਝ ਨਾ ਕੁਝ ਸ਼ਕਤੀ ਨੂੰ ਜਗਾ ਕੇ ਲੋਕਾਂ ਨੂੰ ਕੁਝ ਨਾ ਕੁਝ ਦਿਖਾਉਂਦੇ ਨੇ, ਅਤੇ ਆਮ ਬੰਦਾ ਉਹਨਾਂ ਨੂੰ ਸ਼ਰਧਾ ਵਿੱਚ ਆ ਕੇ ਕਹਿ ਦਿੰਦਾ ਇਹ ਸਾਧੂ ਹੈ, ਇਹ ਬ੍ਰਹਮ ਗਿਆਨੀ ਹੈ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਵੇਖ, ਭਾਵੇਂ ਕੋਈ ਬੰਦਾ ਅੱਗ ਦਾ ਘਰ ਬਣਾ ਕੇ ਬੈਠ ਜਾਏ, ਲੋਹੇ ਨੂੰ ਭੋਜਨ ਬਣਾ ਕੇ ਚੱਬ ਕੇ ਖਾ ਜਾਏ, ਬਰਫ਼ ਦੇ ਘਰ ਵਿੱਚ ਬੈਠ ਜਾਏ, ਆਕਾਸ਼ ਨੂੰ ਅਤੇ ਧਰਤੀ ਨੂੰ ਛਾਬਿਆਂ ਵਿੱਚ ਪਾ ਕੇ ਤੋਲਦਾ, ਸੱਚੇ ਪਾਤਸ਼ਾਹ ਨੇ ਕਿਹਾ ਤੂੰ ਇਸ ਤਰ੍ਹਾਂ ਦੇ ਬੰਦੇ ਨੂੰ ਕਦੀ ਸਾਧੂ ਨਾ ਸਮਝੀ। ਇਹ ਸਾਧੂ ਦੀਆਂ ਨਿਸ਼ਾਨੀਆਂ ਨਹੀਂ, ਭਾਵੇਂ ਕਿ ਸ਼ੁਰੂ ਤੋਂ ਲੋਕ ਕਰਦੇ ਰਹੇ ਨੇ। ਮਹਾਰਾਜ ਫਿਰ ਕੀ ਸਾਧੂ ਵਿੱਚ ਇਹ ਬਰਕਤਾਂ ਨਹੀਂ ਹੁੰਦੀਆਂ? ਕਹਿਣ ਲੱਗੇ, ਹੁੰਦੀਆਂ ਤਾਂ ਹੈਨ, ਉਹ ਚਾਹੇ ਤਾਂ ਜੋ ਮਰਜ਼ੀ ਕਰ ਸਕਦਾ ਹੈ। ਜਾਂ ਕਾ ਕਹਿਆ ਦਰਗਾਹ ਚੱਲੈ, ਉਹ ਰੱਬ ਤੋਂ ਜੋ ਮਰਜ਼ੀ ਕਰਵਾ ਸਕਦਾ ਹੈ, ਪਰ ਇਹ ਤਾਂ ਉਹਦਾ ਇੱਕ ਬਾਹਰਲਾ ਹਿੱਸਾ ਹੈ, ਉਹਦੀ ਅਸਲ ਨਿਸ਼ਾਨੀ ਹੈ। ਜਿਹੜਾ ਬੰਦਾ ਕਦੀ ਪਰਮਾਤਮਾ ਨਾਲ ਜੁੜਨ ਵਾਸਤੇ ਤਿਆਰ ਨਹੀਂ, ਜੇ ਕਿਤੇ ਉਹਦੇ ਅੱਗੋਂ ਦੀ ਲੰਘ ਜਾਏ ਤਾਂ ਇੱਕ ਵਾਰੀ ਉਹਨੂੰ ਵੀ ਰੱਬ ਯਾਦ ਆ ਜਾਂਦਾ ਹੈ। ਇਹ ਸਾਧੂ ਦੀ ਨਿਸ਼ਾਨੀ ਹੈ। ਉਹਦੇ ਵਿੱਚੋਂ ਨਿਕਲਦੀਆਂ ਹੋਈਆਂ ਜਿਹੜੀਆਂ ਵੇਵਸ ਨੇ, ਕਿਰਨਾਂ ਨੇ, ਅੱਗ ਦਾ ਸੁਭਾਅ ਹੀ ਇਹ ਹੈ। ਜੇ ਤਾਂ ਅੱਗ ਦੀ ਹੋਵੇਗੀ ਤਸਵੀਰ ਕੇਵਲ, ਦੀਵਾਰ 'ਤੇ ਤੁਸੀਂ ਦੇਖੋਗੇ ਨਾ, ਅੱਗ ਦੀ ਤਸਵੀਰ ਵੀ ਬਣਾਈ ਜਾ ਸਕਦੀ ਹੈ। ਜਾਂ ਤੁਸੀਂ ਕਈ ਵਾਰੀ ਆਪਣੇ TV ਦੀ ਸਕਰੀਨ 'ਤੇ ਵੇਖਦੇ ਹੋ ਕਿਸੇ ਥਾਂ 'ਤੇ ਕਿਸੇ ਜੰਗਲ ਨੂੰ ਅੱਗ ਲੱਗ ਜਾਂਦੀ। ਉਹ ਲੱਗਦਾ ਇੱਦਾਂ ਕਿ ਅੱਗ ਲੱਗੀ ਹੋਈ ਹੈ, ਪਰ ਉਸ ਅੱਗ ਨਾਲ TV ਦੀ ਸਕਰੀਨ ਨਹੀਂ ਸੜਦੀ। ਉਹ ਕੇਵਲ ਉਹਦਾ ਫਿਲਮਾਂਕਣ ਹੈ, ਕੇਵਲ ਉਹਨੂੰ ਦਿਖਾਇਆ ਜਾ ਰਿਹਾ। ਅਸਲੀ ਅੱਗ ਦੀ ਨਿਸ਼ਾਨੀ ਹੈ, ਉਹ ਜਿੱਥੇ ਲੱਗੇਗੀ ਉੱਥੇ ਸਾੜ ਕੇ ਸੁਆਹ ਕਰ ਦੇਗੀ। ਅਸਲੀ ਸਾਧੂ ਦੀ ਨਿਸ਼ਾਨੀ ਹੈ, ਜੇ ਉਹਦੇ ਕਲਾਵੇ ਵਿੱਚ ਕੋਈ ਆ ਗਿਆ, ਪ੍ਰਭਾਵਿਤ ਹੋਣ ਤੋਂ ਬਚੇਗਾ ਨਹੀਂ, ਉਹਦੇ ਉੱਤੇ ਉਹਦਾ ਅਸਰ ਪਏਗਾ, ਪ੍ਰਭਾਵ ਪਏਗਾ। ਸਤਿਗੁਰੂ ਨੇ ਬਚਨ ਕੀਤੇ, ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ। ਸਾਧੂ ਦੀ ਨਿਸ਼ਾਨੀ ਇਹ ਹੈ, ਜਿਹਨੂੰ ਭੇਟ ਕਰਨ ਦੇ ਨਾਲ, ਜਿਹਦੇ ਨਾਲ ਮਿਲਿਆ, ਜਿਹਦੇ ਕੋਲ ਬੈਠਿਆਂ, ਪਰਮਾਤਮਾ ਦੀ ਯਾਦ ਆਪਣੇ ਆਪ ਚੱਲਣ ਲੱਗ ਪਵੇ, ਬਿਨਾਂ ਯਤਨ ਤੋਂ ਅੰਦਰ ਤਾਰ ਜੁੜ ਜਾਏ, ਇਹ ਸਾਧੂ ਦੀ ਨਿਸ਼ਾਨੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੋਰ ਬਚਨ ਕਹੇ, ਕਹਿਣ ਲੱਗੇ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉੱਥੇ ਕਰਨਾ ਨਹੀਂ ਕੁਝ ਪੈਂਦਾ, ਪਰ ਇਹ ਗੱਲ ਵੱਖਰੀ ਹੈ ਕਿ ਸਾਧ ਸੰਗਤ ਕਰਨੀ ਸਾਰੇ ਕਰਮਾਂ ਤੋਂ ਔਖੀ ਹੈ। ਸਾਧ ਸਤਸੰਗੀ ਹੋਣਾ ਬਹੁਤ ਔਖਾ ਹੈ। ਮੈਂ ਇੱਥੇ ਬੇਨਤੀ ਕਰਾਂ, ਰੁਤਬਾ ਬੜਾ ਵੱਡਾ ਦਿੱਤਾ ਹੈ, ਕਹਿੰਦੇ ਸਾਧ ਸੰਗਤ ਕਰ ਅਤੇ ਕਰ ਕੁਝ ਵੀ ਨਾ ਅਤੇ ਨਿਹਾਲ ਹੋ ਜਾਏਗਾ। ਕਿਉਂਕਿ ਨਿਹਾਲ ਜਿਹੜਾ ਸ਼ਬਦ ਹੈ, ਤੁਸੀਂ ਜਪਜੀ ਸਾਹਿਬ ਪੜ੍ਹੋਗੇ, ਸਾਰਾ ਜਪਜੀ ਸਾਹਿਬ ਪੜ੍ਹਿਆ ਜਾਏ, ਸਾਰਾ ਜਪਜੀ ਸਾਹਿਬ ਜ਼ਿੰਦਗੀ ਵਿੱਚ ਕਮਾ ਲਈਏ, ਅਤੇ ਉਹਦਾ ਸਿੱਟਾ ਕੀ ਝੋਲੀ ਵਿੱਚ ਪੈਂਦਾ? ਇੱਕੋ ਹੀ ਸ਼ਬਦ, ਨਿਹਾਲ। ਸਾਰਾ ਜਪਜੀ ਸਾਹਿਬ ਤੁਸੀਂ ਪੜ੍ਹ ਕੇ ਵੇਖਣਾ, ਅਤੇ ਅਖੀਰ 'ਤੇ ਇੱਕ ਤੋਂ ਗੱਲ ਸ਼ੁਰੂ ਹੁੰਦੀ ਹੈ, ਇੱਕ ਤੋਂ ਲੈ ਕੇ 38 ਪੌੜੀਆਂ ਚੱਲਦੀਆਂ ਨੇ। ਸਾਰਾ ਕੁਝ ਤੁਸੀਂ ਪੜ੍ਹਦੇ ਹੋ, ਕਿੰਨੀਆਂ ਅਵਸਥਾਵਾਂ ਨੇ, ਅਤੇ ਜਦੋਂ ਅਖੀਰ 'ਤੇ ਸਿੱਟਾ ਨਿਕਲਦਾ ਜਪਜੀ ਸਾਹਿਬ ਦਾ, ਉੱਥੇ ਕੀ ਹੁੰਦਾ ਹੈ? ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਨਿਹਾਲ ਪ੍ਰਾਪਤੀ ਹੈ ਜਪਜੀ ਸਾਹਿਬ ਦੀ। ਨਿਹਾਲ ਦਾ ਮਤਲਬ ਹੈ ਉਹ ਦਸ਼ਾ ਅੰਦਰ ਹੋ ਜਾਣੀ, ਉਹ ਦੀਵਾ ਅੰਦਰ ਜਗ ਜਾਣਾ, ਜਿਹਦੇ ਜਗਦਿਆਂ ਸਾਰ ਅੰਦਰਲਾ ਬੋਲ ਕੇ ਕਹਿ ਦਿੰਦਾ ਹੈ ਕਿ ਦੁਨੀਆਂ ਦੀ ਕਿਸੇ ਬਾਦਸ਼ਾਹ ਦੀ ਜ਼ਰੂਰਤ ਨਹੀਂ ਹੈ, ਦੁਨੀਆਂ ਦੇ ਕਿਸੇ ਰਸ ਦੀ, ਕਿਸੇ ਵਡਿਆਈ ਦੀ ਲੋੜ ਹੀ ਨਹੀਂ ਰਹੀ। ਉਹਨੂੰ ਕਹਿੰਦੇ ਨੇ ਨਿਹਾਲ ਹੋਣਾ। ਵੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਕਿ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਨਿਹਾਲ ਪ੍ਰਾਪਤੀ ਹੈ ਸਿੱਖ ਦੀ। ਨਿਹਾਲ ਹੋ ਜਾਣਾ ਸਿੱਖ ਦੀ ਅਖੀਰਲੀ ਮੰਜ਼ਿਲ ਹੈ, ਔਰ ਇਹ ਹੋਇਆ ਸਾਧ ਕੈ ਸੰਗ ਬੈਠਿਆਂ। ਹੁਣ ਵੇਖੋ ਇਹ ਛੋਟਾ ਜਿਹਾ ਕੰਮ, ਜੇ ਕੋਈ ਕਵੇ ਵੀ ਕੀ ਲੋੜ ਹੈ ਇੰਨੇ ਜਪਾਂ ਤਪਾਂ ਦੀ, ਕੀ ਲੋੜ ਹੈ ਇੰਨੀਆਂ ਸੇਵਾਵਾਂ ਦੀ, ਕੀ ਲੋੜ ਹੈ ਅੰਮ੍ਰਿਤ ਵੇਲੇ ਜਾਗਣ ਦੀ, ਤੁਸੀਂ ਸਾਧ ਸੰਗਤ ਕਰੋ ਅਤੇ ਨਿਹਾਲ ਹੋ ਜਾਓ, ਏਡੀ ਵੱਡੀ ਦਾਤ ਛੋਟਾ ਜਿਹਾ ਕੰਮ ਕੀਤਿਆਂ ਮਿਲਦੀ ਹੈ। ਪਰ ਸਾਧ ਸੰਗਤ ਇਹ ਕੰਮ ਸਭ ਤੋਂ ਔਖਾ ਹੈ। ਮੈਂ ਬੇਨਤੀ ਕਰਾਂ, 5 ਘੰਟੇ ਪਾਠ ਕਰਨਾ ਸੌਖਾ ਹੈ, 2 ਮਹੀਨੇ ਸੇਵਾ ਕਰਨੀ ਸੌਖੀ ਹੈ, ਲੱਖਾਂ ਰੁਪਈਏ ਦਾਨ ਕਰਨੇ ਸੌਖੇ ਨੇ, ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਨੀ ਸੌਖੀ ਹੈ, ਪਰ ਇਹਨਾਂ ਸਾਰੇ ਕੰਮਾਂ ਤੋਂ ਔਖਾ ਸਾਧ ਸੰਗਤ ਕਰਨੀ। ਸਾਧ ਸੰਗਤ ਦਾ ਅਰਥ ਕੀ ਹੈ? ਸਾਧ ਸੰਗਤ ਦਾ ਅਰਥ ਹੈ ਜਿੱਥੇ ਜਾ ਕੇ ਤੇਰੀ ਮਰਜ਼ੀ ਆਪਣੀ ਖਤਮ ਹੋ ਜਾਏ, ਤੇਰੇ ਮਨ ਦੀ ਮਰਜ਼ੀ ਨਹੀਂ ਚੱਲਣੀ ਚਾਹੀਦੀ, ਤੂੰ ਲੀਨ ਹੋ ਜਾਏ, ਜੇ ਪਾਸ ਬਹਾਲੈ ਤਾਂ ਤੇਰੀ ਉਪਮਾ। ਉਹਦਾ ਭਾਵ ਹੈ ਕਿ ਜੇ ਤੂੰ ਸਾਧ ਸੰਗਤ ਕੀਤੀ ਹੈ ਨਾ, ਅਤੇ ਸਾਧ ਸੰਗਤ ਦਾ ਮਤਲਬ ਇਹ ਹੈ ਕਿ ਉੱਥੇ ਤੂੰ ਉਹਦੇ ਵਿੱਚ ਮਿਲ ਜਾਏ, ਉਹਦੇ ਵਿੱਚ ਪਾਣੀ ਹੋ ਜਾਏ, ਉਹਦੇ ਅੱਗੇ ਤੇਰੀ ਆਪਣੀ ਹਉਮੈ ਨਹੀਂ ਰਹਿਣੀ ਚਾਹੀਦੀ। ਜਿਵੇਂ ਆਪਾਂ ਕੱਲ੍ਹ ਸ਼ਾਇਦ ਸ਼ਾਮ ਦੇ ਦੀਵਾਨ ਵਿੱਚ ਭਾਈ ਘਨੱਈਆ ਜੀ ਦੀ ਗੱਲ ਕੀਤੀ ਸੀ, ਆਏ ਤਾਂ ਬੜੇ ਸਨ ਸਾਧ ਸੰਗਤ ਭਾਈ ਘਨੱਈਏ ਨੇ ਕੀਤੀ, ਆਏ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਵੀ ਬੜੇ, ਪਰ ਸੰਗਤ ਭਾਈ ਲੈਣੇ ਬਾਬੇ ਬੁੱਢੇ ਵਰਗਿਆਂ ਨੇ ਕੀਤੀ। ਹੈ ਛੋਟੀ ਜਿਹੀ ਪੰਕਤੀ ਨਿਹਾਲ ਹੋਣਾ, ਪਰ ਸਾਧ ਸੰਗਤ ਨਿਹਾਲ ਸਾਧ ਸੰਗਤ ਵਿੱਚ ਉਹ ਹੋਇਆ ਜਿਹਨੇ ਆਪਣੀ ਮਨ ਦੀ ਬਿਰਤੀ ਛੱਡ ਦਿੱਤੀ। ਇਹ ਇੱਥੋਂ ਵੀ ਸ਼ੁਰੂ ਹੁੰਦਾ ਜਿੱਥੇ ਤੁਸੀਂ ਬੈਠੇ ਹੋ। ਸਤ ਸੰਗਤ ਦੇ ਅਰਥ ਕੀ ਨੇ? ਮੋਟਾ ਜਿਹਾ ਮੈਂ ਬੇਨਤੀ ਕਰਦਿਆਂ, ਸਤ ਸੰਗਤ ਕਦੋਂ ਸ਼ੁਰੂ ਹੁੰਦੀ ਹੈ? ਜਦੋਂ ਤਿੰਨ ਚੀਜ਼ਾਂ ਸਤਸੰਗੀ ਦੇ ਮਨ ਵਿੱਚੋਂ ਨਿਕਲ ਜਾਂਦੀਆਂ ਨੇ, ਗਾਇਬ ਹੋ ਜਾਂਦੀਆਂ ਨੇ। ਆਪਾਂ ਗੁਰੂ ਘਰ ਆਉਂਦੇ ਹਾਂ, ਗੁਰੂ ਸਾਹਿਬ ਨੂੰ ਨਮਸਕਾਰ ਕੇ ਬੈਠ ਜਾਈਦਾ ਦੀਵਾਨ ਵਿੱਚ। ਉੱਥੇ ਹੁਣ ਤਿੰਨ ਕੰਮ ਬਾਕੀ ਨੇ, ਤਿੰਨ ਚੀਜ਼ਾਂ ਜੇ ਉੱਥੇ ਸਰੋਤੇ ਨੂੰ ਭੁੱਲ ਗਈਆਂ, ਇੱਕ ਤਾਂ ਉਹਨੂੰ ਸਮਾਂ ਭੁੱਲ ਗਿਆ ਵੀ ਅੱਜ ਕਿੰਨੇ ਵਜੇ ਨੇ, ਵਾਰ ਕੀ ਹੈ ਅਤੇ ਕਿਹੜਾ ਮਹੀਨਾ ਚੱਲ ਰਿਹਾ ਅਤੇ ਕਿਹੜੀ ਤਰੀਕ ਹੈ, ਸਮਾਂ ਭੁੱਲਣਾ। ਦੂਸਰਾ ਸਰੀਰ ਦਾ ਭੁੱਲ ਜਾਣਾ, ਇਹ ਚੇਤਾ ਨਾ ਰਹਿਣਾ ਮੈਂ ਕੌਣ ਹਾਂ, ਮੇਰਾ ਨਾਮ ਕੀ ਹੈ ਅਤੇ ਮੇਰੇ ਆਲੇ ਦੁਆਲੇ ਕੌਣ ਬੈਠੇ ਹੋਏ ਨੇ, ਜਦੋਂ ਦੂਜੀ ਚੀਜ਼ ਵਿਸਰ ਗਈ। ਅਤੇ ਤੀਸਰਾ ਹੈ ਸਥਾਨ। ਸਥਾਨ ਦਾ ਮਤਲਬ ਹੈ ਇਹ ਵੀ ਚੇਤਾ ਨਾ ਰਹਿਣਾ ਮੈਂ ਕਿਹੜੇ ਦੇਸ਼ ਵਿੱਚ ਬੈਠਾਂ, ਕਿਹੜੇ ਗੁਰਦੁਆਰੇ ਵਿੱਚ ਬੈਠਾਂ ਅਤੇ ਕਿਸ ਸੰਬੰਧ ਵਿੱਚ ਬੈਠਾ ਹੋਇਆ। ਇਹ ਤਿੰਨ ਚੀਜ਼ਾਂ ਜਦੋਂ ਸਤਸੰਗੀ ਦੇ ਮਨ ਵਿੱਚੋਂ ਨਿਕਲ ਜਾਂਦੀਆਂ ਨੇ, ਉਸ ਵੇਲੇ ਉਹਦੀ ਰੂਹ ਇਸ ਮਿੱਟੀ ਦੀ ਦੇਹ ਨੂੰ ਪਾਰ ਕਰਕੇ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕਰਦੀ ਹੈ। ਉਹਦੇ ਤੋਂ ਪਹਿਲਾਂ ਜਿੰਨਾ ਚਿਰ ਅਸੀਂ ਵਿਚਾਰਾਂ ਦੀ ਦੁਨੀਆ ਵਿੱਚ ਘੁੰਮਦੇ ਰਹਿੰਦੇ ਹਾਂ, ਇੱਕ ਦੂਜੇ ਦਾ ਅੰਦਾਜ਼ਾ ਲਾਉਂਦੇ ਰਹਿੰਦੇ ਹਾਂ, ਜਿਹੜਾ ਸਰੀਰ ਸਾਹਮਣੇ ਆਉਂਦਾ ਉਹਦੀ ਜਾਣਕਾਰੀ ਸਾਡੇ ਕੋਲ ਹੁੰਦੀ ਹੈ, ਉਹਦੇ ਖਿਆਲ ਸਾਡੇ ਦਿਮਾਗ ਵਿੱਚ ਚੱਲਦੇ ਰਹਿੰਦੇ ਨੇ। ਖੈਰ, ਮੈਂ ਬੇਨਤੀ ਕਰ ਰਿਹਾ ਸੀ, ਸਾਧੂ ਦੀ ਨਿਸ਼ਾਨੀ ਬਾਬਾ ਬੁੱਢਾ ਸਾਹਿਬ, ਸਿੱਖੀ ਦੇ ਥੰਮ ਕਿਹਾ ਗਿਆ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਗੱਲਾਂ ਕਹੀਆਂ ਨੇ, ਕਹਿੰਦੇ ਰਿੱਧ ਸਿੱਧ ਅਵਰਾਂ ਸਾਧ, ਕਹਿੰਦੇ ਸਿੱਖਾ ਕੋਈ ਆਦਮੀ ਮਰੇ ਹੋਏ ਬੰਦੇ ਨੂੰ ਜਿਉਂਦਾ ਵੀ ਕਰਦਾ ਛੋਟੀ ਗੱਲ ਨਹੀਂ, ਕੋਈ ਅੱਗ ਦੇ ਉੱਤੇ ਤੁਰ ਪਵੇ, ਕੋਈ ਬਰਫ਼ ਦਾ ਘਰ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਪਵੇ, ਅਤੇ ਕੋਈ ਆਪਣੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਵੱਖਰੀ ਕਰਕੇ ਫਿਰ ਪਾ ਲਵੇ, ਉਹਨੂੰ ਬ੍ਰਹਮ ਗਿਆਨੀ ਨਾ ਸਮਝੀ। ਬ੍ਰਹਮ ਗਿਆਨੀ ਉਹ ਹੈ ਜਿਹੜਾ ਸਧਾਰਨ ਸਰੀਰ ਦੇ ਵਿੱਚ ਆਮ ਬੰਦੇ ਵਾਂਗੂ ਵਿਚਰਦਾ ਪਿਆ ਅਤੇ ਜਿਹਦੇ ਕੋਲ ਜਾਇਆ ਅੰਦਰ ਨੂੰ ਠੰਡ ਪੈਂਦੀ ਹੈ ਅਤੇ ਬਿਨਾਂ ਯਤਨ ਕੀਤਿਆਂ ਨਿਰੰਕਾਰ ਦੇ ਚਰਨਾਂ ਨਾਲ ਮਨ ਜੁੜਦਾ ਹੈ। ਇਹ ਉਹਦੀ ਨਿਸ਼ਾਨੀ ਹੈ, ਉਹਦੇ ਚਰਨਾਂ ਦਾ ਪਿਆਰ ਹੈ। ਦੂਜੇ ਪਾਸੇ ਸਾਧੂਆਂ ਦੀ ਮੈਂ ਗੱਲ ਕੀਤੀ ਸੀ, ਸੰਸਾਰ ਕਿਹਨਾਂ ਨੂੰ ਕਹਿੰਦਾ ਰਿਹਾ। ਮੈਂ ਇੱਕ ਬੇਨਤੀ ਕਰਾਂ, ਕਲਗੀਆਂ ਵਾਲੇ ਪਾਤਸ਼ਾਹ ਜਦੋਂ ਪਾਉਂਟਾ ਸਾਹਿਬ ਸਨ, ਅਤੇ ਪਾਉਂਟਾ ਸਾਹਿਬ ਜਿੱਥੇ ਥੜਾ ਅੱਜ ਤੁਸੀਂ ਵੇਖੋਗੇ ਜਾ ਕੇ ਜਦੋਂ ਦਰਸ਼ਨ ਕਰੋ, ਇੱਥੇ ਬਹਿ ਕੇ ਹਜ਼ੂਰ ਹਰ ਰੋਜ਼ ਆਪ ਵੀ ਬਾਣੀ ਉਚਾਰਦੇ ਸਨ, ਕਵੀਆਂ ਤੋਂ ਬਾਣੀ ਸੁਣਦੇ ਵੀ ਸਨ। ਇੱਥੇ ਸਿੰਘਾਂ ਨੂੰ ਦਸਤਾਰਾਂ ਸਜਾਉਣ ਦੀ ਜਾਚ ਦੱਸੀ ਕਲਗੀਆਂ ਵਾਲੇ ਪਾਤਸ਼ਾਹ ਨੇ। ਦਸਤਾਰ ਸਾਹਿਬ ਗੁਰਦੁਆਰਾ ਨਾਲ ਹੈ, ਇਹ ਉਹ ਹੀ ਥਾਂ ਹੈ ਜਿੱਥੇ ਭੰਗਾਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਆਇਆ ਸੀ ਅਤੇ ਸਤਿਗੁਰੂ ਕੇਸਾਂ ਨੂੰ ਕੰਘਾ ਕਰਕੇ ਦਸਤਾਰ ਸਜਾਉਣ ਲੱਗੇ ਸਨ ਇਸੇ ਥਾਂ 'ਤੇ। ਉੱਥੇ ਉਹਨੇ ਆ ਕੇ ਦਸਤਾਰ ਮੰਗੀ ਅਤੇ ਸਤਿਗੁਰਾਂ ਤੋਂ ਵਾਹਿਗੁਰੂ ਕੰਘਾ ਮੰਗਿਆ ਸਮੇਤ ਕੇਸਾਂ ਦੇ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਇੱਥੇ ਬਹਿੰਦੇ ਨੇ ਅਤੇ ਯਮੁਨਾ ਦੇ ਪਾਰਲੇ ਪਾਸੇ ਇੱਕ ਸਾਧੂ ਰਹਿੰਦਾ ਹੈ, ਉਹਦੀ ਉੱਧਰ ਕੋਈ ਝੁੱਗੀ ਝੋਪੜੀ ਹੈ। ਉਹਨੇ ਵੇਖਿਆ ਵੀ ਇੱਥੇ ਕੋਈ ਸ਼ਾਹੀ ਠਾਠ ਬਾਠ ਵਾਲਾ ਗੁਰੂ ਆਇਆ, ਕਈ ਸਾਲਾਂ ਤੋਂ ਉੱਥੇ ਬੈਠਾ ਸੀ ਅਤੇ ਕਈ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ, ਕਈ ਸਾਲਾਂ ਤੋਂ ਜਪ ਤਪ ਪਿਆ ਕਰਦਾ ਸੀ ਅਤੇ ਜਪ ਤਪ ਕਰਕੇ ਉਹਨੇ ਇੱਕ ਸਿੱਧੀ ਪ੍ਰਾਪਤ ਕਰ ਲਈ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ। ਇਹ ਉਦੋਂ ਵਾਪਰਦੀ ਜਦੋਂ ਉਹਦਾ ਬ੍ਰਹਮ ਪੂਣਾ ਬਚ ਜਾਏ, ਟਿਕਿਆ ਰਹੇ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ ਜੋ ਹਰ ਹਿਰਦਾ ਸਦਾ ਵਸਾਏ। ਉਹਨਾਂ ਵਿੱਚੋਂ ਇਹ ਜਿਹੜਾ ਸਾਧੂ ਹੈ ਨਾ, 20 ਸਾਲਾਂ ਤੋਂ ਇੱਕ ਸਿੱਧੀ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਸੀ। ਉਹ ਸਿੱਧੀ ਸੀ ਵੀ ਬਿਨਾਂ ਬੇੜੀ ਤੋਂ ਪਾਣੀ ਦੇ ਉੱਤੇ ਤੁਰ ਕੇ ਪਾਰ ਲੰਘ ਜਾਣਾ। ਹਜ਼ੂਰ ਰੋਜ਼ ਬਹਿੰਦੇ ਨੇ ਉੱਥੇ, ਅਤੇ ਇਹਨੇ ਵੇਖਿਆ ਵੀ ਮੈਂ ਆਪਣਾ ਆਪ ਵਿਖਾਵਾਂ, ਕਿਉਂਕਿ ਰੋਗ ਤਾਂ ਅੰਦਰ ਹਉਮੈ ਰੋਗ ਮਾਨੁੱਖ ਕੋ ਦੀਨਾ, ਅੰਦਰ ਮੈਂ ਦਾ ਰੋਗ ਹੈ ਨਾ, ਮੇਰਾ ਪਤਾ ਲੱਗੇ ਮੈਂ ਹਾਂ ਦੁਨੀਆ ਵਿੱਚ। ਜਦੋਂ ਸਤਿਗੁਰੂ ਬਹਿੰਦੇ ਸਨ ਅਤੇ ਇਹਨੇ ਕੀ ਕਰਨਾ, ਪਰਲੇ ਪਾਸਿਓਂ ਪਾਣੀ ਦੇ ਉੱਤੇ ਤੁਰ ਕੇ ਇੱਧਰੋਂ ਦੀ ਨਦੀ ਵਿੱਚੋਂ ਇੱਕ ਗੇੜਾ ਕੱਢ ਕੇ ਵਾਪਸ ਚਲੇ ਜਾਣਾ। ਅਤੇ ਸਤਿਗੁਰੂ ਆਪਣੀ ਮੌਜ ਵਿੱਚ ਬੈਠੇ ਸਿੱਖਾਂ ਤੋਂ, ਕਵੀਆਂ ਤੋਂ ਕਵਿਤਾਵਾਂ ਸੁਣਦੇ ਨੇ। ਕਦੀ ਕਦੀ ਕਿਸੇ ਸਿੱਖ ਦਾ ਧਿਆਨ ਪੈਣਾ ਉਹਦੇ ਉੱਤੇ, ਜਦੋਂ ਧਿਆਨ ਪੈ ਜਾਣਾ ਤਾਂ ਉਹਨਾਂ ਉੱਧਰ ਵੇਖਣਾ। ਹਜ਼ੂਰ ਨੇ ਕਿਹਾ ਭਾਈ ਆਪਣਾ ਕੰਮ ਕਰੋ, ਉਹਨੂੰ ਆਪਣਾ ਕੰਮ ਕਰਨ ਦਿਓ। ਕਈ ਦਿਨ ਹੁੰਦਾ ਰਿਹਾ, ਇੱਕ ਦਿਨ ਸਤਿਗੁਰੂ ਬੇੜੀ 'ਤੇ ਸੈਰ ਕਰਦੇ ਪਾਰ ਨਿਕਲਦੇ ਨੇ ਪਏ, ਨਾਲ ਕੁਝ ਸਿੱਖ ਨੇ। ਇਹਨੇ ਵੇਖਿਆ ਵੀ ਗੁਰੂ ਤਾਂ ਮੈਨੂੰ ਗੌਲਦਾ ਨਹੀਂ ਪਿਆ, ਮੇਰੇ ਵੱਲੋਂ ਵਹਿੰਦਾ ਹੀ ਨਹੀਂ, ਆਪ ਹੀ ਪਾਣੀ 'ਤੇ ਆ ਕੇ ਅਤੇ ਬੇੜੀ ਦੇ ਨਾਲ ਨਾਲ ਪਾਣੀ ਦੇ ਉੱਤੇ ਤੁਰਨ ਲੱਗ ਪਿਆ ਪਾਣੀ 'ਤੇ। ਇਹ ਸਿੱਧੀ ਹੈ, ਇਹ ਕੋਈ ਬਨਾਉਟੀ ਗੱਲ ਨਹੀਂ। ਹੋ ਸਕਦਾ ਹੈ ਆਉਣ ਵਾਲੇ 50 ਸਾਲਾਂ ਵਿੱਚ ਜਾਂ 100 ਸਾਲਾਂ ਤੱਕ, ਜਿੱਧਰ ਨੂੰ ਵਿਗਿਆਨ ਜਾ ਰਿਹਾ ਨਾ, ਵਿਗਿਆਨਕ ਜਾ ਰਹੇ ਨੇ, ਇਹ ਮੈਂ ਪੱਕੀ ਗੱਲ ਨਹੀਂ ਕਹਿ ਰਿਹਾ, ਹੋ ਸਕਦਾ ਆਉਣ ਵਾਲੇ 100 ਸਾਲਾਂ ਵਿੱਚ ਵਿਗਿਆਨ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਵਿਗਿਆਨ ਦੇ ਰਾਹੀਂ ਕਰਕੇ ਲੋਕਾਂ ਨੂੰ ਦਿਖਾ ਦੇਗਾ, ਅਤੇ ਨਾਲ ਹੀ ਦੱਸੇਗਾ ਵੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਰਿੱਧੀਆਂ ਸਿੱਧੀਆਂ ਧਰਮ ਨਹੀਂ ਹੈ, ਧਰਮ ਪਰਮਾਤਮਾ ਨਾਲ ਜੁੜਨਾ, ਉਹ ਸਾਰਾ ਕੁਝ ਪਰਦਾ ਫਾਸ਼ ਹੋ ਜਾਏਗਾ। ਇਹ ਸਮਾਂ ਆ ਸਕਦਾ, ਕਿਉਂਕਿ ਸਰੀਰ ਦੇ ਤੱਤ ਨੇ। ਹੋ ਸਕਦਾ ਸਰੀਰ ਦੇ ਤੱਤਾਂ ਵਿੱਚੋਂ ਹੁਣ ਤੁਸੀਂ ਪੰਛੀ ਵਹਿੰਦੇ ਹੋ, ਪੰਛੀ ਆਕਾਸ਼ ਵਿੱਚ ਉੱਡਦੇ ਨੇ, ਉਹਨਾਂ ਦੇ ਸਰੀਰ ਦੀ ਖੋਜ ਕਰਕੇ ਵੇਖੋ, ਉਹਨਾਂ ਦੇ ਸਰੀਰ ਵਿੱਚ ਹਵਾ ਤੱਤ ਜ਼ਿਆਦਾ ਹੈ ਅਤੇ ਮਿੱਟੀ ਤੱਤ ਘੱਟ ਹੈ, ਜਿਹਦੇ ਕਰਕੇ ਉਹ ਆਰਾਮ ਨਾਲ ਆਕਾਸ਼ ਵਿੱਚ ਉੱਡ ਸਕਦੇ ਨੇ। ਮਨੁੱਖ ਨੂੰ ਪਰਮਾਤਮਾ ਨੇ ਧਰਤੀ 'ਤੇ ਰੱਖਣਾ ਸੀ, ਇਹਦੇ ਸਰੀਰ ਵਿੱਚ ਮਿੱਟੀ ਤੱਤ ਜ਼ਿਆਦਾ ਪਾਇਆ ਅਤੇ ਹਵਾ ਤੱਤ ਘੱਟ ਹੈ, ਅਤੇ ਜਿਹੜੇ ਲੋਕ ਇਸ ਤਰ੍ਹਾਂ ਯੋਗ ਆਸਣ ਸਿੱਧੀਆਂ ਅਤੇ ਪ੍ਰਾਣਾਯਾਮ ਕਰਦੇ ਨੇ, ਯੋਗਾ ਅਭਿਆਸ ਕਰਦੇ ਨੇ, ਉਹਨਾਂ ਨੂੰ ਆਪਣੇ ਤੱਤਾਂ ਨੂੰ ਬਦਲਣ ਦਾ ਤਰੀਕਾ ਆ ਜਾਂਦਾ ਹੈ ਵੀ ਕਿਹੜਾ ਤੱਤ ਵਧਾਉਣਾ ਹੈ ਅਤੇ ਕਿਹੜਾ ਘਟਾਉਣਾ ਹੈ, ਭਾਰ ਘੱਟ ਕਰਨਾ, ਭਾਰ ਜ਼ਿਆਦਾ ਕਰ ਲੈਣਾ। ਜਦੋਂ ਇਹ ਬੇੜੀ ਦੇ ਨਾਲ ਨਾਲ ਤੁਰਿਆ ਨਾ, ਸਿੱਖ ਬੜੇ ਹੈਰਾਨ ਹੋਏ, ਕਿਉਂਕਿ ਕੁਦਰਤੀ ਹੈ, ਇੱਥੇ ਕੋਈ ਆਦਮੀ ਭਾਵੇਂ ਜੋ ਮਰਜ਼ੀ ਕਰੀ ਜਾਏ, ਇੱਕ ਬੰਦਾ ਥੋੜ੍ਹਾ ਜਿਹਾ ਪਾਣੀ ਕਹੇ ਨਾ ਵੀ ਬਾਹਰ, ਇੱਕ ਬੰਦਾ ਪਾਣੀ 'ਤੇ ਤਰਦਾ, ਸਾਰੇ ਦੌੜ ਕੇ ਬਾਹਰ ਚਲੇ ਜਾਣਗੇ। ਨਵੀਂ ਗੱਲ ਹੈ ਨਾ, ਹੁਣ ਸਿੱਖਾਂ ਨੇ ਕਿਹਾ ਮਹਾਰਾਜ ਵੇਖੋ ਕਮਾਲ ਦਾ ਬੰਦਾ, ਵੇਖੋ ਪਾਣੀ 'ਤੇ ਤੁਰੀ ਜਾਂਦਾ, ਸਤਿਗੁਰੂ ਪਾਰ ਉਤਰ ਗਏ, ਇਹ ਵੀ ਪਾਣੀ 'ਤੇ ਤੁਰ ਕੇ ਪਾਰ ਚਲਾ ਗਿਆ। ਜਦੋਂ ਪਾਰ ਗਏ ਨਾ, ਹਜ਼ੂਰ ਨੇ ਇਹਦੇ ਵੱਲ ਵੇਖਿਆ ਨਹੀਂ, ਇਹਨੇ ਸੋਚਿਆ ਵੀ ਇਹ ਤਾਂ ਕਮਾਲ ਦੇ ਬੰਦੇ ਨੇ, ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਮੇਰੀ, ਆਪ ਹੀ ਤੁਰ ਕੇ ਆ ਗਿਆ। ਕਹਿਣ ਲੱਗੇ ਆਓ ਸਾਧੂ ਜੀ, ਆਓ ਸੰਨਿਆਸੀ ਜੀ, ਕਿਵੇਂ ਆਇਓ? ਕਹਿਣ ਲੱਗਾ ਮੈਂ ਕਈ ਦਿਨਾਂ ਤੋਂ ਵਹਿੰਦਾ ਵੀ ਤੁਸੀਂ ਮੈਨੂੰ ਪੁੱਛੋਗੇ, ਤੁਸੀਂ ਪੁੱਛਦੇ ਹੀ ਨਹੀਂ ਪਏ। ਹਜ਼ੂਰ ਨੇ ਕਿਹਾ ਤੂੰ ਆਪ ਹੀ ਦੱਸ ਦੇ, ਮੈਂ ਤੈਨੂੰ ਕੀ ਪੁੱਛਾਂ, ਇਹ ਕੋਈ ਵੱਡੀ ਗੱਲ ਹੈ ਜਿਹੜੀ ਤੂੰ ਕਰਨਾ? ਕਹਿੰਦੇ ਕੀ ਪੁੱਛੀਏ ਤੇਰੇ ਤੋਂ? ਹਜ਼ੂਰ ਨੇ ਪੁੱਛਿਆ ਤੂੰ ਪਾਣੀ 'ਤੇ ਤੁਰਨਾ, ਇਹ ਕੀ ਹੈ? ਕਹਿਣ ਲੱਗਾ ਜੀ ਇਹ 20 ਸਾਲ ਲੱਗੇ ਨੇ। ਹਜ਼ੂਰ ਨੇ ਪੁੱਛਿਆ ਵੀ ਇਹ ਸਿੱਖਦਿਆਂ, ਇਹ ਸਿੱਧ ਕਰਦਿਆਂ ਤੈਨੂੰ ਕਿੰਨੇ ਸਾਲ ਲੱਗੇ ਨੇ? ਕਹਿਣ ਲੱਗਾ ਮੈਨੂੰ 20 ਸਾਲ ਲੱਗੇ ਨੇ ਇਹ ਕੰਮ ਸਿੱਖਦਿਆਂ ਨੂੰ। 20 ਸਾਲਾਂ ਵਿੱਚ ਮੈਂ ਤਰੀਕਾ ਬਣਾ ਬਣਾ ਕੇ ਸਿੱਖ ਸਿੱਖ ਕੇ ਇਹ ਚੀਜ਼ ਸਿੱਖੀ ਹੈ। ਅਤੇ ਸਤਿਗੁਰਾਂ ਨੇ ਉਸ ਵੇਲੇ ਆਪਣੀ ਜੇਬ ਦੇ ਵਿੱਚੋਂ ਇੱਕ ਦਮੜਾ ਕੱਢਿਆ, ਇੱਕ ਮੋਹਰ ਕੱਢੀ ਅਤੇ ਬੇੜੀ ਵਾਲੇ ਨੂੰ ਸੱਦ ਕੇ ਕਹਿੰਦੇ ਲੈ ਸੱਜਣਾ ਤੇਰਾ ਕਿੰਨਾ ਕਿਰਾਇਆ ਹੈ ਦਰਿਆ ਪਾਰ ਕਰਨ ਦਾ? ਉਹਨੇ ਕਿਹਾ ਇੱਕ ਮੋਹਰ। ਅਤੇ ਹਜ਼ੂਰ ਨੇ ਉਸ ਸੰਨਿਆਸੀ ਨੂੰ ਕਿਹਾ, ਕਹਿਣ ਲੱਗੇ ਸੰਨਿਆਸੀ ਜੀ 20 ਸਾਲ ਲਾ ਕੇ ਅਤੇ ਇੱਕ ਦਮੜੇ ਜਿੰਨਾ ਹੀ ਕੰਮ ਕੀਤਾ ਜੇ, ਜਿਹੜਾ ਕੰਮ ਇੱਕ ਦਮੜਾ ਦੇ ਕੇ ਹੋ ਜਾਏ ਉਹਦੇ ਉੱਤੇ 20 ਸਾਲ ਲਾਉਣ ਦੀ ਕੀ ਲੋੜ ਹੈ? ਤੂੰ ਆਪਣੀ ਜ਼ਿੰਦਗੀ ਦੇ 20 ਸਾਲ ਪਾਣੀ 'ਤੇ ਤਰਨ ਵਾਸਤੇ ਲਾ ਦਿੱਤੇ ਨੇ, ਉਹ ਸੱਜਣਾ ਇੰਨਾ ਚਿਰ ਰੱਬ ਨੂੰ ਯਾਦ ਕਰਦਾ ਅਤੇ ਤੇਰੇ ਅੰਦਰ ਉਹਦੇ ਪਿਆਰ ਦੀਆਂ ਲਹਿਰਾਂ ਫਿਰਨੀਆਂ ਸਨ, ਅੱਜ ਤੇਰਾ ਅੰਦਰ ਰੇਗਿਸਤਾਨ ਹੋ ਕੇ ਸੁੱਕਾ ਪਿਆ ਹੈ, ਕੀ ਹੋ ਗਿਆ? ਪਾਣੀ ਤੋਂ ਪਾਰ ਹੋ ਜਾਏਗਾ, ਜਿੱਦਣ ਭਵਜਲ ਵਿੱਚੋਂ ਲੰਘਣਾ ਪਿਆ ਉੱਥੇ ਤੂੰ ਡੁੱਬ ਜਾਣਾ ਹੈ, ਉਸ ਦੁਨੀਆ ਵਿੱਚ ਤੇਰੇ ਤੋਂ ਤਰਿਆ ਨਹੀਂ ਜਾਣਾ। ਇਸ ਲਈ ਸਾਧੂ ਕਿਹਨੂੰ ਕਿਹਾ? ਸਾਧ ਦੇ ਕੀ ਅਰਥ ਨੇ? ਠੀਕ ਹੈ ਸੁੱਤੇ ਸਿੱਧ ਇਹ ਸ਼ਕਤੀਆਂ ਗੁਰੂ ਨਾਨਕ ਦੇ ਘਰ ਵਿੱਚ ਵਰਤੀਆਂ ਰਹਿੰਦੀਆਂ ਨੇ, ਪਰ ਸਤਿਗੁਰੂ ਨੇ ਕਿਹਾ ਸਿੱਖੀ ਦੇ ਅਰਥ ਨਹੀਂ ਸਰੀਰਾਂ 'ਚੋਂ ਸਰੀਰ ਕੱਢਣੇ ਅਤੇ ਪਰਤ ਕੇ ਪਾ ਲੈਣੇ। ਸਿੱਖੀ ਦਾ ਸੰਬੰਧ ਹੈ ਅੰਦਰ ਦੇ ਪਰਮਾਤਮਾ ਦੇ ਪਿਆਰ ਵਿੱਚ ਜੁੜਨਾ, ਉਹਦੇ ਯਾਦ ਵਿੱਚ ਰਹਿਣਾ। ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਸਰਲ ਸਿੱਖੀ ਕਮਾਈ, ਥੋੜ੍ਹੀਆਂ ਜਿਹੀਆਂ ਘਟਨਾਵਾਂ ਸਮੇਂ ਵਿੱਚ ਰਹਿ ਕੇ ਕਹਿ ਦਿਆਂ। ਕੱਥੂ ਨੰਗਲ ਉਹਨਾਂ ਦਾ ਪਿੰਡ ਹੈ ਅਤੇ ਵੱਖਰੇ ਵੱਖਰੇ ਇਤਿਹਾਸ ਨੇ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਨੂੰ ਕਰਤਾਰਪੁਰ ਮਿਲੇ ਸਨ। ਵੱਖਰੇਵੇਂ ਨੇ ਕੁਝ, ਇਹ ਕਰਤਾਰਪੁਰ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਆਪਣੇ ਅਖੀਰਲੇ ਸਾਲ 17 ਸਾਲ ਗੁਰੂ ਨਾਨਕ ਸਾਹਿਬ ਰਹੇ ਨੇ। ਵੈਸੇ ਸੰਯੋਗ ਬਸ ਇਹ ਠੀਕ ਪ੍ਰਤੀਤ ਹੁੰਦਾ ਹੈ, ਕਿਉਂਕਿ ਜਿੱਥੇ ਕਰਤਾਰਪੁਰ ਸਾਹਿਬ ਹੈ ਪਾਕਿਸਤਾਨ ਵਾਲਾ, ਇੱਧਰ ਨਦੀ ਲੰਘਦਿਆਂ ਸਾਰ ਨਾਲ ਹੀ ਪਿੰਡ ਬਾਬਾ ਬੁੱਢਾ ਸਾਹਿਬ ਦਾ ਹੈ, ਇਹ ਵੀ ਲੱਗਦਾ ਪ੍ਰਤੀਤ ਹੁੰਦਾ ਹੈ। ਪਰ ਬਹੁਤੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਪਹਿਲੀ ਉਦਾਸੀ 'ਤੇ ਤੁਰੇ ਸਨ, ਅਤੇ ਸਭ ਤੋਂ ਪਹਿਲਾਂ ਆਰੰਭਤਾ ਉਹਨਾਂ ਨੇ ਕੀਤੀ ਸੀ ਹਰਿਮੰਦਰ ਸਾਹਿਬ ਵਾਲੀ ਥਾਂ ਤੋਂ, ਜਿੱਧਰੋਂ ਦੀ ਆਪਾਂ ਲੰਗਰ ਵੱਲੋਂ ਉਤਰ ਕੇ ਜਾਂਦੇ ਹਾਂ। ਦੁੱਖ ਭੰਜਣੀ ਬੇਰੀ ਵਾਲੀ ਥਾਂ ਹੈ ਅਤੇ ਉੱਥੇ ਇੱਕ ਥੜਾ ਬਣਿਆ ਹੋਇਆ, ਉਹ ਥੜੇ ਵਾਲੀ ਥਾਂ 'ਤੇ ਕਈ ਦਿਨ ਪਹਿਲੇ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਥਾਂ 'ਤੇ ਭਾਈ ਮਰਦਾਨਾ ਸਮੇਤ ਬੈਠੇ। ਉੱਥੇ ਤੁਰਦੇ ਤੁਰਦੇ ਇੱਕ ਛੋਟਾ ਜਿਹਾ ਬੱਚਾ, ਜਿਹਦੀ ਉਮਰ ਉਸ ਵੇਲੇ 12 ਸਾਲ ਸੀ, ਕੀਰਤਨ ਦੀਆਂ ਮਿੱਠੀਆਂ ਧੁਣਾਂ ਸੁਣ ਕੇ ਕੋਲ ਬੈਠ ਗਿਆ। ਸਵੇਰੇ ਬੈਠਾ, ਸ਼ਾਮ ਹੋ ਗਈ, ਸਤਿਗੁਰਾਂ ਨੇ ਸ਼ਾਮ ਨੂੰ ਪੁੱਛਿਆ ਤੂੰ ਕੌਣ ਹੈ, ਕਿੱਥੋਂ ਆਇਆ, ਅਤੇ ਜਵਾਬ ਮਿਲਿਆ ਮੇਰਾ ਨਾਮ ਬੂੜਾ ਹੈ, ਕੰਮ ਕੀ ਕਰਨਾ ਹੈ। ਕਹਿਣ ਲੱਗਾ ਮੈਂ ਭੇਡਾਂ ਬੱਕਰੀਆਂ ਚਾਰਨਾ, ਗਾਵਾਂ ਚਾਰਨ, ਜਾ ਤੈਨੂੰ ਲੇਟ ਹੋ ਗਿਆ ਘਰ ਚਲਾ ਜਾ। ਘਰ 'ਤੇ ਗਿਆ, ਇਹ ਸਨ ਬਾਬਾ ਬੁੱਢਾ ਸਾਹਿਬ। ਘਰ ਗਏ ਅਤੇ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ, ਗੁਰੂ ਨਾਨਕ ਦਾ ਪਿਆਰ ਫਿਰ ਖਿੱਚਦਾ। ਸਵੇਰੇ ਇੱਕ ਭਾਂਡੇ ਵਿੱਚ ਮੱਖਣ ਪਾਇਆ, ਦੁੱਧ ਨਾਲ ਲਿਆ, ਭੇਡਾਂ ਬੱਕਰੀਆਂ ਫਿਰ ਲਈਆਂ, ਫਿਰ ਇੱਧਰ ਆ ਗਏ। ਸਤਿਗੁਰੂ ਬੈਠੇ ਸਨ ਅੱਗੇ, ਲਿਆ ਕੇ ਸਾਧ ਸੰਗਤ ਉਹ ਮੱਖਣ ਧਰਿਆ, ਦੁੱਧ ਧਰਿਆ। ਸਤਿਗੁਰਾਂ ਨੇ ਪੁੱਛਿਆ ਇਹ ਕਾਹਦੇ ਵਾਸਤੇ? ਕਹਿਣ ਲੱਗੇ ਫਕੀਰ ਸਾਈਂ ਤੁਹਾਡੀ ਭੇਟਾ ਹੈ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਨੂੰ ਗੁਰੂ ਨਹੀਂ ਸਨ ਕਹਿੰਦੇ, ਬਹੁਤੇ ਲੋਕ ਤਪਾ ਕਹਿੰਦੇ ਸਨ, ਨਾਨਕ ਤਪਾ। ਸਤਿਗੁਰੂ ਬੜੇ ਖੁਸ਼ ਹੋਏ ਅਤੇ ਇੱਕ ਸਵਾਲ ਕੀਤਾ, ਕਹਿਣ ਲੱਗੇ ਨਾਮ ਤੇਰਾ ਬੂੜਾ ਹੈ, ਕੰਮ ਤੇਰੇ ਬੁੱਢਿਆਂ ਵਾਲੇ ਨੇ, ਬਜ਼ੁਰਗੀ ਵਾਲੇ ਨੇ, ਤੈਨੂੰ ਇਹ ਸ਼ੌਂਕ ਕਿੱਥੋਂ ਲੱਗਾ ਹੈ? ਅਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੇ ਬਚਨ ਕਿਹਾ ਸੀ, ਮਹਾਰਾਜ ਮੈਨੂੰ ਸ਼ੌਂਕ ਲੱਗਾ ਹੈ, ਮੈਨੂੰ ਮੌਤ ਦੀ ਯਾਦ ਦਿਨ ਰਾਤ ਰਹਿੰਦੀ ਹੈ। ਕਿਵੇਂ? ਕਹਿਣ ਲੱਗੇ ਮੇਰੀ ਮਾਂ ਨੇ ਇੱਕ ਦਿਨ ਭੁੱਖ ਲੱਗਣ 'ਤੇ ਪ੍ਰਸ਼ਾਦੇ ਪਕਾਉਣੇ ਸ਼ੁਰੂ ਕੀਤੇ, ਪ੍ਰਸ਼ਾਦੇ ਪਕਾਉਣ ਲੱਗੀ ਅਤੇ ਵੱਡੀਆਂ ਲੱਕੜਾਂ ਲਾਈਆਂ, ਉਹਨਾਂ ਨੂੰ ਅੱਗ ਨਹੀਂ ਲੱਗੀ, ਮੈਂ ਕੋਲ ਬੈਠਾ ਸੀ। ਬੜਾ ਯਤਨ ਕੀਤਾ ਉਹਨਾਂ ਨੇ ਵੀ ਅੱਗ ਬਲੇ, ਪਰ ਵੱਡੀਆਂ ਲੱਕੜਾਂ ਨੂੰ ਅੱਗ ਨਾ ਲੱਗੀ। ਉਹਨਾਂ ਨੇ ਛੋਟੀਆਂ ਬਰੀਕ ਲੱਕੜਾਂ ਲਿਆ ਕੇ ਜਦੋਂ ਚੁੱਲ੍ਹੇ ਵਿੱਚ ਰੱਖੀਆਂ, ਇੱਕਦਮ ਅੱਗ ਨੇ ਉਹਨਾਂ ਨੂੰ ਫੜ ਲਿਆ ਅਤੇ ਸਾੜ ਕੇ ਸਵਾਹ ਕਰ ਦਿੱਤਾ। ਅੱਗ ਬਲਣ ਲੱਗ ਪਈ, ਤਵਾ ਤਪ ਗਿਆ ਅਤੇ ਮਾਂ ਨੇ ਰੋਟੀ ਪਕਾ ਕੇ ਥਾਲੀ ਵਿੱਚ ਰੱਖ ਕੇ ਮੇਰੇ ਵੱਲ ਕੀਤੀ, ਪਰ ਮੈਂ ਕਿਸੇ ਹੋਰ ਦੁਨੀਆ ਵਿੱਚ ਚਲਾ ਗਿਆ, ਮੇਰੀ ਭੁੱਖ ਉੱਡ ਗਈ। ਕਹਿਣ ਲੱਗੇ ਭੁੱਖ ਕਿਉਂ ਉੱਡੀ? ਕਹਿੰਦੇ ਮੇਰੇ ਮਨ ਵਿੱਚ ਇਹ ਖਿਆਲ ਆਇਆ, ਜੇ ਅੱਗ ਪਹਿਲਾਂ ਛੋਟੀਆਂ ਲੱਕੜਾਂ ਨੂੰ ਲੱਗ ਸਕਦੀ ਏ, ਮੌਤ ਦਾ ਕੀ ਪਤਾ, ਬਜ਼ੁਰਗਾਂ ਨੂੰ ਬਾਅਦ ਵਿੱਚ ਆਵੇ ਅਤੇ ਬੱਚਿਆਂ ਨੂੰ ਪਹਿਲਾਂ ਆ ਜਾਏ, ਅਤੇ ਮੇਰੇ ਕੋਲ ਤਾਂ ਮੌਤ ਤੋਂ ਬਾਹਰ ਜਾ ਕੇ ਪਾਰਲੇ ਪਾਸੇ ਮੌਤ ਦੀ ਦੁਨੀਆ ਵਿੱਚ ਰਹਿਣ ਵਾਸਤੇ ਮੇਰੇ ਕੋਲ ਤਾਂ ਸਾਧਨ ਹੀ ਕੋਈ ਨਹੀਂ ਹੈ। ਉਦਣ ਦੀ ਮੈਨੂੰ ਨੀਂਦ ਨਹੀਂ ਆਈ। ਸਤਿਗੁਰਾਂ ਨੇ ਪਹਿਲੇ ਦਿਨ ਇੱਥੋਂ ਸ਼ੁਰੂਆਤ ਕੀਤੀ। ਭਾਈ ਵੀਰ ਸਿੰਘ ਹੋਰਾਂ ਨੇ ਇਹ ਵੀ ਲਿਖਿਆ, ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖਿਆ ਅਤੇ ਮੂੰਹੋਂ ਸ਼ਬਦ ਬੋਲਿਆ ਕਹੋ ਵਾਹਿਗੁਰੂ, ਅਤੇ ਬਾਬਾ ਬੁੱਢਾ ਸਾਹਿਬ ਦੇ ਇੱਕ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਆਉਣ ਲੱਗ ਪਈ, ਅੰਦਰ ਟਿਕ ਗਿਆ। ਇੱਥੋਂ ਸ਼ੁਰੂਆਤ ਹੋਈ ਉਹਨਾਂ ਦੇ ਜੀਵਨ ਦੀ। ਇਹਦੇ ਤੋਂ ਅੱਗੇ ਉਹ ਫਿਰ ਆਪਣਾ ਕੰਮ ਕਰਦੇ ਰਹੇ। 12 ਸਾਲ ਦੀ ਉਮਰ ਵਿੱਚ ਸਿੱਖੀ ਧਾਰਨ ਕੀਤੀ ਅਤੇ 125 ਸਾਲ ਦੀ ਉਮਰ ਉਹਨਾਂ ਨੇ ਦੇਹ ਵਿੱਚ ਹੰਢਾਈ ਹੈ, ਯਾਨੀ ਕਿ 112 ਸਾਲ ਦੇ ਕਰੀਬ ਗੁਰੂ ਨਾਨਕ ਦੇ ਘਰ ਵਿੱਚ ਰਹੇ ਨੇ, ਸਤਿਗੁਰਾਂ ਦੇ ਘਰ ਦੀ ਕਾਰ ਕੀਤੀ ਹੈ। ਔਰ ਉਹਨਾਂ ਦੀ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਬ੍ਰਹਮ ਗਿਆਨ ਦਾ ਧੁਰਾ ਜਿਹੜਾ ਹੈ, ਭਾਵੇਂ ਬੜੀਆਂ ਘਟਨਾਵਾਂ ਨੇ, ਸ਼ਾਮ ਨੂੰ ਕੋਈ ਯਤਨ ਕਰਾਂਗੇ, ਪਰ ਇੱਕ ਚੀਜ਼ ਉਹਨਾਂ ਦੀ ਜ਼ਿੰਦਗੀ ਵਿੱਚੋਂ ਵੇਖੀ ਹੈ, ਪਹਿਲੀ ਗੱਲ ਤਾਂ ਉਹਨਾਂ ਨੂੰ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਹੈ। ਵੇਖੋ ਇੰਨੀ ਵੱਡੀ ਵਡਿਆਈ ਕਿਸੇ ਸਿੱਖ ਨੂੰ ਮਿਲੇ, ਨਹੀਂ ਤਾਂ ਗੁਰੂ ਤਾਂ ਪੁੱਤਰ ਆਪ ਦਾਨ ਦਿੰਦਾ ਸਿੱਖਾਂ ਨੂੰ। ਪਰ ਇਹ ਇੱਕ ਉਲਟਾ ਇਤਿਹਾਸ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਦੇ ਕੋਲ ਗੁਰੂ ਅਰਜਨ ਦੇਵ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਭੇਜਦੇ ਨੇ। ਇਹ ਇਤਿਹਾਸ ਤੁਸੀਂ ਕਈ ਵਾਰੀ ਸੁਣਿਆ, ਮੈਂ ਸੰਖੇਪ ਕਹਾਂਗਾ ਸਮੇਂ ਅਨੁਸਾਰ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਸਾਰੇ ਸੰਸਾਰ ਦੇ ਲੋਕ ਤੁਹਾਡੇ ਤੋਂ ਪਦਾਰਥਾਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ, ਸਾਡੇ ਆਪਣੇ ਘਰ ਵਿੱਚ ਔਲਾਦ ਨਹੀਂ ਹੈ, ਤੁਸੀਂ ਕਿਰਪਾ ਕਰੋ। ਕਿ ਉੱਥੇ ਗੁਰੂ ਅਰਜਨ ਦੇਵ ਜੀ ਕਿਰਪਾ ਨਹੀਂ ਸਨ ਕਰ ਸਕੇ? ਪਰ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਗੰਗਾ ਜੇ ਤੈਨੂੰ ਔਲਾਦ ਦੀ ਲੋੜ ਹੈ ਤਾਂ ਜਾ ਤੂੰ ਬੀੜ ਚਲੀ ਜਾ ਜਿੱਥੇ ਬਾਬਾ ਬੁੱਢਾ ਰਹਿੰਦਾ ਹੈ, ਬਾਬੇ ਬੁੱਢੇ ਕੋਲ ਜਾ। ਹੁਣ ਕਈ ਲੋਕ ਇਹਦੇ ਉੱਤੇ ਵੀ ਤਰਕ ਕਰਦੇ ਨੇ ਕਿਉਂਕਿ ਇੱਕ ਰਿਵਾਜ਼ ਚੱਲਿਆ, ਜਿਹੜੇ ਬੰਦੇ ਨੇ ਨੈਗੇਟਿਵ ਬੋਲਣਾ ਲੋਕਾਂ ਨੇ ਕੰਨ ਚੁੱਕ ਕੇ ਉਹਨੂੰ ਸੁਣਨਾ ਹੈ। ਜੇ ਤੁਸੀਂ ਹੋਈਆਂ ਘਟਨਾਵਾਂ ਨੂੰ ਕਹੀ ਜਾਓ ਨਾ, ਇਸ ਕਰਕੇ ਜਿਹੜਾ ਬੰਦਾ ਥੋੜ੍ਹਾ ਜਿਹਾ ਸ਼ੁਰੂ ਕਰਦਾ ਉਹ ਥੋੜ੍ਹਾ ਜਿਹਾ ਰੰਗ ਵੱਖਰਾ ਲਾ ਕੇ ਸ਼ੁਰੂ ਕਰਦਾ। ਜਿਵੇਂ ਭੇਡਾਂ ਤੁਰਦੀਆਂ, ਜੇ ਸਾਰੀਆਂ ਪੀਲੇ ਰੰਗ ਵਾਲੀਆਂ ਨੇ, ਜੇ ਇੱਕ ਥੋੜ੍ਹਾ ਜਿਹਾ ਹਰਾ ਲਾ ਦਿਆ ਤਾਂ ਉਹਦੇ ਵੱਲੋਂ ਲੋਕ ਜ਼ਿਆਦਾ ਵਹਿੰਦੇ ਨੇ, ਰੰਗ ਨੇ ਨਾ ਭੇਡਾਂ ਦੇ ਵੱਖਰੇ ਵੱਖਰੇ। ਹਰ ਇੱਕ ਬੰਦਾ ਅੱਜ ਮੈਂ ਤੇ ਖੜਾ ਹੈ ਉਹ ਸੋਚਦਾ ਵੀ ਮੈਂ ਤੁਰਿਆ ਕੋਈ ਨਾ ਕੋਈ ਪੁਰਾਣੇ ਨਾਲੋਂ ਪੁੱਠੇ ਕੰਮ ਕਰਾਂ ਤਾਂ ਹੀ ਲੋਕਾਂ ਵਿੱਚ ਚਰਚਾ ਹੋਵੇਗੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ, ਜਾਓ ਉਹ ਗੁਰੂ ਨਾਨਕ ਦੇ ਘਰ ਦੇ ਬਖਸ਼ੇ ਹੋਏ ਫਕੀਰ ਨੇ, ਉਹਨਾਂ ਤੋਂ ਦਾਤ ਮੰਗੋ। ਇੱਥੇ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਾਂ ਬਈ ਇਹ ਕਿਉਂ ਹੋਇਆ। ਇੱਕ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਵਿੱਚ ਪਹਿਲੇ ਗ੍ਰੰਥੀ ਵਿੱਚ ਬਰਕਤਾਂ ਕਿੰਨੀਆਂ ਕੁ ਹੋਣੀਆਂ ਚਾਹੀਦੀਆਂ। ਪਹਿਲੇ ਗ੍ਰੰਥੀ ਹੋਏ ਸਨ ਉਹਨਾਂ ਵਿੱਚ ਬਰਕਤਾਂ ਕਿੰਨੀਆਂ ਕੁ ਹੋਣੀਆਂ ਚਾਹੀਦੀਆਂ ਨੇ ਅਤੇ ਤਾਂ ਭੇਜਿਆ। ਦੂਜਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ, ਅਵਤਾਰ ਹੋਇਆ ਸੀ, ਉਸ ਵੇਲੇ ਸ਼ਬਦ ਉਚਾਰਿਆ ਸੀ ਕਿ ਇਹ ਦਾਤ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਜਨਮ ਗੁਰੂ ਨਾਨਕ ਦੀ ਕਿਰਪਾ ਨਾਲ ਹੋਇਆ ਹੈ। ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਹੋਰ ਸ਼ਬਦ ਆਉਂਦੇ ਨੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਹੁਣ ਇਹਨਾਂ ਬਾਣੀ ਦੀਆਂ ਤੁਕਾਂ ਨੂੰ ਪੜ੍ਹੀਏ ਤਾਂ ਫਿਰ ਲੱਗਦਾ ਵੀ ਇਹ ਤਾਂ ਗੁਰੂ ਨਾਨਕ ਨੇ ਭੇਜਿਆ, ਬਾਬਾ ਬੁੱਢਾ ਸਾਹਿਬ ਕਿਵੇਂ ਇਤਿਹਾਸ ਦੇ ਵਿੱਚ ਆ ਗਏ? ਅਸਲ ਵਿੱਚ ਸਾਧ ਸੰਗਤ, ਬਾਬੇ ਬੁੱਢੇ ਨੇ ਗੁਰੂ ਨਾਨਕ ਦੇ ਨੇੜੇ ਰਹਿ ਕੇ ਇੰਨਾ ਰੰਗ ਮਾਣਿਆ ਸੀ, ਗੁਰੂ ਨਾਨਕ ਦੇ ਇੰਨੇ ਦੀਦਾਰ ਕੀਤੇ ਸਨ ਕਿ ਬਾਬੇ ਬੁੱਢੇ ਦਾ ਤਾਂ ਕੇਵਲ ਸਰੀਰ ਹੀ ਰਹਿ ਗਿਆ ਸੀ, ਵਿੱਚ ਤਾਂ ਬਾਬਾ ਨਾਨਕ ਹੀ ਬੈਠਾ ਹੋਇਆ ਸੀ, ਬਾਹਰੋਂ ਸਰੀਰ ਬਾਬੇ ਬੁੱਢੇ ਦਾ ਸੀ। ਅਸੀਂ ਕਹਿੰਦੇ ਹਾਂ ਵੀ ਉਹ ਬਾਬਾ ਬੁੱਢਾ ਹੁਣ ਸ਼ਬਦ 'ਤੇ ਵਰਤਣਾ ਹੀ ਪਏਗਾ। ਜਿਸ ਸਰੀਰ ਨੇ ਕਦੀ ਗੁਰੂ ਦੇ ਅੱਗੇ ਸਿਰ ਚੁੱਕ ਕੇ ਇਹ ਨਹੀਂ ਕਿਹਾ ਵੀ ਇਹ ਕੰਮ ਕਿਉਂ ਕਰਨਾ ਹੈ, ਬਸ ਜਿੱਧਰ ਭੇਜਿਆ ਉੱਧਰ ਦੌੜ ਕੇ ਹੀ ਤੁਰ ਪਏ, ਸਾਧ ਸੰਗਤ ਉਹ ਤਾਂ ਸਿਰਫ ਪੰਜ ਤੱਤਾਂ ਦਾ ਸਰੀਰ, ਆ ਮਾਸ ਅਤੇ ਚਮ ਹੀ ਬਾਬਾ ਬੁੱਢਾ ਸੀ, ਵਿੱਚ ਤਾਂ ਉਹਦੇ ਗੁਰੂ ਨਾਨਕ ਹੀ ਬੋਲਦਾ ਸੀ ਪਿਆ ਜਦੋਂ ਬਚਨ ਕਰਦੇ ਸਨ। ਫਿਰ ਗੁਰੂ ਅੰਗਦ ਦੇ ਚਰਨਾਂ ਦੇ ਵਿੱਚ ਇੰਨਾ ਚਿਰ ਰਹੇ, ਉਹਨਾਂ ਦਾ ਹੁਕਮ ਮੰਨਿਆ, ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਰਹੇ, ਉਹਨਾਂ ਦਾ ਹੁਕਮ ਮੰਨਿਆ, ਅਤੇ ਗੁਰੂ ਰਾਮਦਾਸ, ਗੁਰੂ ਅਰਜਨ ਦੇਵ। ਫਿਰ ਤੁਸੀਂ ਵੇਖੋ ਕਈ ਵਾਰੀ ਬੰਦਾ ਕਿਸੇ ਕੰਮ ਵਿੱਚ ਬਹੁਤਾ ਉੱਚੇ ਅਹੁਦੇ 'ਤੇ ਚਲਾ ਜਾਏ ਨਾ, ਚੁਣਾਵ ਦੇ ਵਿੱਚ, ਕਿਉਂਕਿ ਤੁਸੀਂ ਸੁਣਿਆ ਹੋਣੇ ਕਿ ਉਹਨਾਂ ਨੇ ਪੰਜ ਗੁਰੂਆਂ ਨੂੰ ਗੁਰੂ ਥਾਪਿਆ, ਤਿਲਕ ਦਿੱਤਾ। ਤੁਸੀਂ ਕਦੀ ਸੋਚੋ ਵੀ ਜੇ ਗੁਰਦੁਆਰੇ ਵਿੱਚ ਵੀ ਬੰਦਾ ਕਿਸੇ ਦੀ ਸਪੋਰਟ ਕਰੇ ਨਾ ਵੀ ਤੈਨੂੰ ਪ੍ਰਧਾਨ ਬਣਾਉਂਦੇ ਹਾਂ, ਅਤੇ ਉਹਦੇ ਪਿੱਛੇ ਇੱਕ ਰੋਗ ਕੰਮ ਕਰਦਾ ਹੁੰਦਾ ਹੈ ਵੀ ਇਸ ਵਾਰੀ ਮੈਂ ਤੈਨੂੰ ਬਣਾਉਂਦਾ ਅਤੇ ਅਗਲੀ ਵਾਰੀ ਤੂੰ ਮੈਨੂੰ ਬਣਾ ਦੇ, ਕਿਤੇ ਨਾ ਕਿਤੇ ਲੁਕੀ ਹੁੰਦੀ ਗੱਲ। ਪਰ ਵੇਖੋ ਬਾਬੇ ਬੁੱਢੇ ਨੇ ਗੁਰੂ ਅੰਗਦ ਨੂੰ ਗੁਰੂ ਬਣਾਇਆ, ਤਿਲਕ ਲਾਇਆ, ਗੁਰੂ ਅਮਰਦਾਸ ਨੂੰ ਗੁਰਤਾ ਗੱਦੀ 'ਤੇ ਬਿਠਾਇਆ, ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ 100 ਸਾਲ ਗੁਰੂਆਂ ਨੂੰ ਤਿਲਕ ਦਿੰਦੇ ਰਹੇ। ਪਰ ਉਸ ਬ੍ਰਹਮ ਗਿਆਨੀ ਦੇ ਮਨ ਵਿੱਚ ਮੂੰਹ 'ਤੇ ਕੀ ਆਉਣਾ ਸੀ, ਮਨ ਵਿੱਚ ਵੀ ਕਦੀ ਖਿਆਲ ਸੀ ਆਇਆ ਵੀ ਅਗਲੀ ਵਾਰੀ ਸ਼ਾਇਦ ਮੈਂ ਇੱਥੇ ਬਵਾਂਗਾ? ਨਹੀਂ ਤਾਂ ਆਉਂਦਾ ਮਨ ਵਿੱਚ ਜ਼ਰੂਰ, ਬੰਦਾ ਚਾਹੁੰਦਾ ਮੈਂ ਉਸ ਥਾਂ 'ਤੇ ਜਾਵਾਂ। ਇਹ ਤਿਆਗ ਸੀ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਾਂ ਕਿਹਾ ਸੀ ਵੀ ਬਾਬੇ ਬੁੱਢੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਬਚਨ ਦਿੱਤਾ ਸੀ, ਕਹਿਣ ਲੱਗੇ ਬੁੱਢਿਆ ਤੇਰੇ ਤੋਂ ਓਹਲੇ ਕਦੀ ਨਾ ਹੋ ਸਾਂ, ਮੈਂ ਤੇਰੇ ਤੋਂ ਓਹਲੇ ਹੋਵਾਂਗਾ। ਜਿੱਥੇ ਤੂੰ ਹੋਵੇਂਗਾ, ਜਿਹੜੀ ਥਾਂ 'ਤੇ ਹੋਵੇਂਗਾ, ਉੱਥੇ ਮੈਂ ਤੇਰੇ ਕੋਲ ਰਵਾਂਗਾ, ਤੇਰੇ ਤੋਂ ਵੱਖਰਾ ਨਹੀਂ ਹੋਵਾਂਗਾ। ਹੁਣ ਇਹ ਸਾਰੇ ਬਚਨ ਜਿਹੜੇ ਸੱਜਣੇ ਕਹਿੰਦੇ ਵੀ ਬਾਬੇ ਬੁੱਢੇ ਨੇ ਵਰ ਨਹੀਂ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਦਾ, ਉਹਨਾਂ ਨੂੰ ਇਹ ਖਿਆਲ ਸ਼ਾਇਦ ਨਹੀਂ ਆਇਆ ਵੀ ਬਾਬਾ ਬੁੱਢਾ ਅਤੇ ਬੁੱਤ ਸਿਰਫ ਨਾਮ ਹੀ ਰਹਿ ਗਿਆ ਸੀ, ਵਿੱਚ ਤਾਂ ਗੁਰੂ ਵਰਤਦਾ ਸੀ। ਇੱਕ ਹੋਰ ਘਟਨਾ ਕਹਿ ਦਿਆਂ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, 2 ਸਾਲ ਲੱਗੇ ਸਨ ਤਕਰੀਬਨ, ਘੱਟ ਵੱਧ ਹੋ ਸਕਦੇ ਨੇ, ਅਤੇ ਗੁਰੂ ਅਰਜਨ ਦੇਵ ਜੀ ਸਨ ਇੱਥੇ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ, ਅਤੇ ਤੁਹਾਨੂੰ ਪਤਾ ਹੈ ਗੁਰੂ ਹੋਣ ਦੀ ਜ਼ਿੰਮੇਵਾਰੀ ਕਿੰਨੀ ਸੀ। ਹਜ਼ਾਰਾਂ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਂਦੀਆਂ ਸਨ, ਉਹਨਾਂ ਨੂੰ ਮਿਲਣਾ, ਉਹਨਾਂ ਨਾਲ ਗੱਲ ਕਰਨੀ। ਅਤੇ ਜਦੋਂ ਤਿਆਰੀ ਹੋਈ ਨਾ ਗੁਰੂ ਗ੍ਰੰਥ ਸਾਹਿਬ ਲਿਖਵਾਉਣ ਦੀ, ਸਾਰੀਆਂ ਪੋਥੀਆਂ ਲੈ ਆਉਂਦੀਆਂ, ਭਾਈ ਗੁਰਦਾਸ ਜੀ ਨੂੰ ਤਿਆਰ ਕਰ ਲਿਆ, ਰਾਮਸਰ ਸਾਹਿਬ ਦੀ ਧਰਤੀ ਤਿਆਰ ਕਰ ਲਈ, ਉੱਥੇ ਕਨਾਤਾਂ ਲੱਗ ਗਈਆਂ, ਤਿਆਰੀ ਹੋ ਗਈ, ਪਹਿਰੇ ਲੱਗ ਗਏ ਵੀ ਇੱਧਰ ਕਿਸੇ ਨੇ ਨਹੀਂ ਆਉਣਾ, ਬੰਦ ਕਰ ਦਿੱਤਾ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਚੱਲੇ ਨਾ ਰਾਮਸਰ ਸਾਹਿਬ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਕੋਲ ਬੁਲਾਇਆ, ਤੁਰਨ ਲੱਗਿਆ, ਅਤੇ ਸਤਿਕਾਰ ਨਾਲ ਉਹਨਾਂ ਨੂੰ ਕਦੀ ਇਹ ਨਹੀਂ ਸਨ ਕਹਿੰਦੇ, ਅਸੀਂ ਸ਼ਬਦ ਵਰਤਨੇ ਆ ਬੁੱਢਿਆ, ਪਿਆਰ ਨਾਲ ਕਿਹਾ ਬਾਬਾ ਬੁੱਢਾ ਸਾਹਿਬ ਜੀ ਬੜਾ ਜ਼ਰੂਰੀ ਕੰਮ ਹੈ। ਕਹਿਣ ਲੱਗੇ ਮਹਾਰਾਜ ਕਿਹੜਾ ਕੰਮ? ਕਹਿੰਦੇ ਤੁਸੀਂ ਰਹਿੰਦੇ ਹੋ ਬੀੜ, ਉੱਥੇ ਪਸ਼ੂ ਰੱਖੇ ਸਨ, ਮੱਝਾਂ ਗਾਵਾਂ ਸਨ, ਸਾਰਾ ਦੁੱਧ ਉੱਥੋਂ ਹੁੰਦਾ ਸੀ ਬੀੜ ਬਾਬਾ ਬੁੱਢਾ ਸਾਹਿਬ, ਤੁਸੀਂ ਉੱਥੋਂ ਛੱਡ ਕੇ ਇੱਥੇ ਆ ਜਾਓ ਅੰਮ੍ਰਿਤਸਰ, ਮੈਂ ਇੱਥੇ ਕੀ ਕਰਨਾ? ਕਹਿਣ ਲੱਗੇ ਇੱਥੇ ਸੇਵਾ ਸੰਭਾਲ ਸਾਰੀ ਤੁਸਾਂ ਕਰਨੀ ਹਰਿਮੰਦਰ ਸਾਹਿਬ ਦੀ। ਫਿਰ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਇਕੱਲੀ ਸੇਵਾ ਨਹੀਂ ਬਾਬਾ ਜੀ, ਅਸੀਂ 2 ਸਾਲ ਸੰਗਤ ਨੂੰ ਬਹੁਤਾ ਨਹੀਂ ਮਿਲ ਸਕਦੇ, ਅਤੇ ਸੰਗਤ ਆਉਂਦੀ ਹੈ ਦੂਰੋਂ ਦੂਰੋਂ, ਸੈਂਕੜੇ ਮੀਲਾਂ ਤੋਂ, ਕਾਬਲ ਕੰਧਾਰ ਤੋਂ ਲੈ ਕੇ ਦੂਰੋਂ ਦੂਰੋਂ ਆਉਂਦੀ ਹੈ, ਅਤੇ ਜਿਹੜਾ ਸਿੱਖ ਜ਼ਿੰਦਗੀ ਵਿੱਚ ਇੱਕ ਵਾਰੀ ਆਇਆ, ਜੇ ਮੈਂ ਨਾ ਮਿਲਿਆ ਉਹਨਾਂ ਨੂੰ ਪਰਤ ਕੇ, ਪਤਾ ਨਹੀਂ ਵਿਚਾਰੇ ਆਉਣਾ ਕਿ ਨਹੀਂ, ਅਤੇ ਮੇਰੀ ਮਜਬੂਰੀ ਹੈ, ਮੈਂ 2 ਸਾਲ ਮਿਲ ਨਹੀਂ ਸਕਦਾ। ਜੇ ਕੋਈ ਸਿੱਖ ਪਿਆਰ ਨਾਲ ਮੈਨੂੰ ਮਿਲਣ ਆਵੇਗਾ ਨਾ, ਤਾਂ ਤੁਸਾਂ ਮੇਰੀ ਥਾਂ 'ਤੇ ਉਹਨੂੰ ਮਿਲਣਾ ਹੈ, ਮੇਰੀ ਥਾਂ 'ਤੇ। ਹੁਣ ਵੇਖੋ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤੁਹਾਡੀ ਥਾਂ 'ਤੇ ਮੈਂ ਮਿਲਾਂਗਾ? ਕਹਿਣ ਲੱਗੇ ਹਾਂ। ਕਹਿੰਦੇ ਮੈਂ ਤਾਂ ਤੁਹਾਡੇ ਘਰ ਦਾ ਸੇਵਾਦਾਰ ਹਾਂ, ਇਹ ਤਾਂ ਗੁਰੂ ਨਾਨਕ ਦੀ ਗੱਦੀ ਹੈ, ਮੇਰੇ ਵਿੱਚ ਕਿੱਥੇ ਯੋਗਤਾ ਹੈ ਇੱਥੇ ਬਹਿਣ ਦੀ? ਕਹਿਣ ਲੱਗੇ ਬਵਿਆ ਜੇ ਨਾ ਤਖ਼ਤ 'ਤੇ ਨਾ ਬਹਿਣਾ ਭਾਵੇਂ, ਪਰ ਜਿੱਥੇ ਬਵੋਗੇ ਉਹ ਤਖ਼ਤ ਹੀ ਬਣ ਜਾਏਗਾ। ਭਾਵੇਂ ਜ਼ਮੀਨ 'ਤੇ ਬੈਠ ਗਏ, ਉਹ ਬਾਬੇ ਨਾਨਕ ਦੀ ਗੱਦੀ ਬਣੇਗੀ, ਅਤੇ 2 ਸਾਲ ਬਾਬਾ ਬੁੱਢਾ ਸਾਹਿਬ ਸਰੀਰ ਤੁਹਾਡਾ ਹੋਵੇਗਾ, ਅਤੇ ਬਚਨ ਮੇਰੇ ਵਰਤਣਗੇ। ਉਹ 2 ਸਾਲ ਬਾਬਾ ਬੁੱਢਾ ਜੀ ਸੰਗਤ ਨੂੰ ਮਿਲਦੇ ਰਹੇ, ਮਿਲੇ ਸਿੱਖ ਬਣ ਕੇ ਪਰ ਗੁਰੂ ਬਣ ਕੇ ਮਿਲੇ। ਇਹਨੂੰ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਇੱਥੇ ਕੋਈ ਸ਼ੰਕਾ ਰਹਿ ਜਾਂਦਾ ਵੀ ਬਾਬਾ ਬੁੱਢਾ ਇੱਕ ਸਿੱਖ ਸੀ ਜਿਹਦੇ ਕੋਲੋਂ ਵਰ ਲਿਆ, ਸਾਡੇ ਉੱਤੇ ਪੱਟੀਆਂ ਬਹੁਤ ਵੱਜ ਗਈਆਂ ਨੇ, ਗੁਰੂ ਕਿਰਪਾ ਕਰੇ ਉਹ ਖੁੱਲ੍ਹ ਜਾਣ ਮਤ ਦੇ ਉੱਤੋਂ, ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆ ਰਹੀ। ਇਸ ਕਰਕੇ ਨਿੱਤ ਨਵੇਂ ਇਸ ਤਰ੍ਹਾਂ ਦੇ ਤੁਸੀਂ ਸੁਣੋਗੇ, ਸਰੋਤਾ ਵਿਚਾਰਾ ਕਹਿੰਦਾ ਵੀ ਅੱਜ ਆਹ ਸੁਣਿਆ ਸੀ, ਆਹ ਮਹੀਨੇ ਬਾਅਦ ਪਤਾ ਨਹੀਂ, ਫਿਰ ਉਹ ਦੁਬਧਾ ਵਿੱਚ ਪੈ ਗਿਆ, ਹੌਲੀ ਹੌਲੀ ਦੂਰ ਚਲਾ ਜਾਏਗਾ। ਉੱਥੇ 2 ਸਾਲ ਤੱਕ ਆਈ ਸੰਗਤ ਨੂੰ ਉਪਦੇਸ਼ ਦਿੰਦੇ ਰਹੇ, ਅਤੇ ਜਦੋਂ ਮਾਤਾ ਗੰਗਾ ਜੀ ਗਏ, ਇੱਕ ਹੋਰ ਬੇਨਤੀ ਕਹਿ ਕੇ ਸਮਾਪਤੀ ਕਰਾਂ, ਗੁਰੂ ਅਰਜਨ ਦੇਵ ਜੀ ਨੇ ਕਿਹਾ ਜਾਓ, ਪਹਿਲੀ ਵਾਰੀ ਗਏ ਰੱਥ ਲੈ ਕੇ, ਬਾਬਾ ਬੁੱਢਾ ਜੀ ਨੇ ਗੌਲਿਆ ਨਹੀਂ, ਇੱਥੋਂ ਤੱਕ ਵੀ ਲਿਖਿਆ ਵੀ ਕਹਿ ਦਿੱਤਾ ਸੀ ਗੁਰੂ ਕਿਆ ਨੂੰ ਕਿੱਧਰ ਭਾਜੜਾਂ ਪਈਆਂ ਹੋਈਆਂ ਨੇ। ਜਦੋਂ ਵਾਪਸ ਆਏ ਤਾਂ ਮਾਤਾ ਗੰਗਾ ਜੀ ਝੁਰ ਕੇ ਗੁਰੂ ਅਰਜਨ ਦੇਵ ਜੀ ਕੋਲ ਗਏ, ਕਹਿਣ ਲੱਗੇ ਤੁਹਾਡੇ ਬਾਬਾ ਬੁੱਢਾ ਸਾਹਿਬ ਕੋਲ ਗਏ ਸੀ, ਉੱਥੋਂ ਦਾਤ ਕੀ ਮੰਗਣੀ ਸੀ ਅਤੇ ਉਲਟਾ ਉਹਨਾਂ ਸਾਨੂੰ ਤਾਂ ਵੇਖਿਆ ਵੀ ਨਹੀਂ, ਕਿੱਧਰ ਆਇਓ, ਪਰਵਾਹ ਹੀ ਨਹੀਂ ਕੀਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿਵੇਂ ਗਏ ਸੀ? ਕਹਿੰਦੇ ਇਸ ਤਰ੍ਹਾਂ ਨਾਲ ਨੌਕਰ ਚਾਕਰ ਸਨ। ਅਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਗੰਗਾ ਮਹਾਂਪੁਰਖਣ ਕੀ ਸੇਵ ਮੈਂ ਚਾਹੀਏ ਬੁੱਧ ਮਹਾਨ। ਜੇ ਰੱਬ ਦੇ ਪਿਆਰਿਆਂ ਨੂੰ ਖੁਸ਼ ਕਰਨਾ ਹੋਵੇ ਪਹਿਲਾਂ ਸੋਚ ਕੇ ਤੁਰੋ ਕਿਵੇਂ ਜਾਣਾ ਹੈ। ਕਿਵੇਂ? ਕਹਿੰਦੇ ਸਾਦਾ ਭੋਜਨ ਉਹ ਛਕਦੇ ਨੇ, ਉਹ 36 ਪ੍ਰਕਾਰ ਦੇ ਭੋਜਨਾਂ ਦੇ ਸ਼ੌਕੀਨ ਨਹੀਂ। ਤੁਸੀਂ ਕਈ ਕੁਝ ਲੈ ਕੇ ਗਏ ਸੀ, ਸਵੇਰੇ ਉੱਠੇ ਮਾਤਾ ਜੀ ਨੇ ਆਪ ਦੁੱਧ ਰਿੜਕਿਆ, ਪ੍ਰਸ਼ਾਦੇ ਪਕਾਏ, ਲੱਸੀ ਤਿਆਰ ਕੀਤੀ, ਮੱਖਣ ਲਿਆ ਅਤੇ ਗੰਢਾ ਲਿਆ, ਪਿਆਜ਼, ਨੰਗੇ ਪੈਰੀ ਤੁਰ ਕੇ ਗਏ। ਉੱਥੇ ਜਾ ਕੇ ਦੂਰੋਂ ਹੀ ਬਾਬਾ ਬੁੱਢਾ ਸਾਹਿਬ ਆ ਗਏ ਅੱਗੋਂ, ਅਤੇ ਸਿਰ ਤੋਂ ਪ੍ਰਸ਼ਾਦਿਆਂ ਵਾਲਾ ਜਿਹੜਾ ਬੱਝਿਆ ਹੋਇਆ ਸੀ ਲਾ ਕੇ ਕਿਹਾ, ਕਹਿਣ ਲੱਗੇ ਕੱਲ੍ਹ ਸ਼ਾਮ ਦੀ ਮੈਨੂੰ ਭੁੱਖ ਲੱਗੀ ਹੋਈ ਹੈ। ਕਹਿੰਦੇ ਮੈਂ ਸੁਣਿਆ ਸੀ ਪੁੱਤਰ ਨੂੰ ਭੁੱਖ ਲੱਗੇ, ਅਤੇ ਮਾਵਾਂ ਨੂੰ ਆਪੇ ਪਤਾ ਲੱਗ ਜਾਂਦਾ, ਮੇਰੀ ਭੁੱਖ ਨੂੰ ਤੁਸੀਂ ਵੇਖ ਲਿਆ, ਲਿਆਓ ਜਲਦੀ, ਬੜੀ ਭੁੱਖ ਲੱਗੀ ਹੋਈ ਹੈ। ਉੱਥੇ ਬਹਿ ਕੇ ਗੰਢਾ ਭੰਨਿਆ, ਪ੍ਰਸ਼ਾਦਾ ਛਕਿਆ। ਔਰ ਇਹਦੇ ਵਿੱਚੋਂ ਇੱਕ ਹੋਰ ਨਸੀਹਤ ਮਿਲਦੀ ਹੈ ਕਿ ਜਿੰਨੇ ਬਾਬੇ ਬੁੱਢੇ ਦੀ ਥਾਂ 'ਤੇ ਬਹਿਣਾ ਹੈ ਉਹਦਾ ਭੋਜਨ ਕਿਵੇਂ ਦਾ ਹੋਣਾ ਚਾਹੀਦਾ ਹੈ। ਜਿੰਨੇ ਇਸ ਰਾਹ 'ਤੇ ਬਹਿਣਾ ਹੈ ਸਾਧ ਸੰਗਤ 'ਤੇ, ਉਹ 36 ਪ੍ਰਕਾਰ ਦੇ ਪਦਾਰਥਾਂ ਵਿੱਚ ਸਨਿਗਧ ਰਹੇਗਾ, ਇਹ ਥਾਂ ਨਿਭਾਉਣੀ ਬਹੁਤ ਔਖੀ ਹੈ। ਇਸ ਕਰਕੇ ਉੱਥੇ ਦਾਤ ਦਿੱਤੀ ਅਤੇ ਬਚਨ ਕਿਹਾ ਕਿ ਇੱਕ ਐਸਾ ਸੂਰਮਾ ਪੈਦਾ ਹੋਵੇਗਾ ਆਪਣੇ ਗੋਡੇ ਦੇ ਉੱਤੇ, ਪਿਆਜ਼ ਰੱਖ ਕੇ, ਗੰਢਾ ਰੱਖ ਕੇ ਮੁੱਕ ਮਾਰਿਆ, ਅਤੇ ਬਚਨ ਕੀਤਾ ਜਿਹੜਾ ਦੁਸ਼ਟਾਂ ਦੇ ਹੰਕਾਰੀਆਂ ਦੇ ਸਿਰ ਇਸ ਤਰ੍ਹਾਂ ਤੋੜ ਦਿਆ ਕਰੇਗਾ। ਇਹ ਬਚਨ ਕੀਤੇ, ਇਹ ਦਾਤਾਂ ਦਿੱਤੀਆਂ ਐਸੇ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਹੜੇ ਆਉਣ ਜਾਣ ਵਿੱਚ ਨਹੀਂ ਬੱਝਦੇ। ਜਿੱਥੇ ਵੀ ਕੋਈ ਆਦਮੀ ਆਉਂਦਾ ਹੈ ਉਹਦੇ ਨਾਲ ਉਹਦੀ ਟੀਮ ਆਉਂਦੀ ਹੈ, ਉਹਦੀ ਟੀਮ ਦੇ ਲੋਕ ਆਉਂਦੇ ਨੇ। ਅਸਲ ਵਿੱਚ ਜਿੰਨੇ ਬਖਸ਼ੇ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਵਿਧੀ ਚੰਦ ਜੀ, ਭਾਈ ਰਾਮ ਕੌਰ ਸਿੰਘ ਜੀ, ਅਤੇ ਅੱਜ ਤੱਕ ਗੁਰੂ ਨਾਨਕ ਦੇ ਘਰ ਦੀ ਟੀਮ ਸਦਾ ਹੀ ਕੌਮ ਵਿੱਚ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗੀ। ਜਿਨ੍ਹਾਂ ਤੋਂ ਗੁਰੂ ਨਾਨਕ ਨੇ ਆਪਣਾ ਕੰਮ ਕਰਾਉਣਾ ਹੈ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਇਹ ਤਾਕਤਾਂ, ਇਹ ਦਾਤਾਂ ਬਖਸ਼ ਦਿੰਦੇ ਨੇ। ਸੋ ਉਹਨਾਂ ਦੇ ਉਪਦੇਸ਼ਾਂ 'ਤੇ ਦ੍ਰਿੜਤਾ ਨੂੰ ਜੀਵਨ ਵਿੱਚ ਧਾਰਨ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਦਰੋਂ ਕਰੋਂ ਬਾਬਾ ਬੁੱਢਾ ਸਾਹਿਬ ਵਰਗੀ ਬਖਸ਼ਿਸ਼ ਬਖਸ਼ਣ ਸਾਰਿਆਂ ਨੂੰ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।